ਗਾਉੜੀ ਮਹੱਲਾ ਪੰਜਵਾਂ ਗੁਰਾਂ ਦੀ ਮਹਿਮਾ ਕਰਦੇ ਹੋਏ ਫਰਮਾਉਂਦੇ ਨੇ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸੂਕੇ ਹਰੇ ਕੀਏ ਖਿਨ ਮਾਹੇ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਸਾਰਿਆਂ ਸਰੂਪਾਂ ਨੇ ਕੋਈ ਨਾ ਕੋਈ ਬਾਗ ਹਰਾ ਕੀਤਾ ਹੀ ਕੀਤਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸੰਗਲਾ ਦੀਪ ਜਾ ਕੇ ਰਾਜੇ ਸ਼ਿਵਨਾਹ ਦੇ ਬਾਗ ਵਿੱਚ ਜਦੋਂ ਚਰਨ ਪਾਏ, ਸਾਰੇ ਦਰਖਤ ਹਰੇ ਭਰੇ ਕਰ ਦਿੱਤੇ ਨੇ, ਸੁੱਕੀ ਹੋਈ ਸੂਲੀ ਇੱਕ ਖਿੰਚ ਹਰੀ ਕਰ ਦਿੱਤੀ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਗੁਰੂ ਸਾਹਿਬ ਨੇ ਸੁੱਕੇ ਹੋਏ ਬੱਚੇ ਇੱਕ ਛਿੰਚ ਹਰੇ ਕਰ ਦਿੱਤੇ ਨੇ, ਸੁੱਕੇ ਅੰਤਹਿਕਰਨ ਵੀ ਹਰੇ ਕਰ ਦਿੱਤੇ ਨੇ ਨਾਮ ਦੇ ਨਾਲ। ਅੰਮ੍ਰਿਤ ਦ੍ਰਿਸ਼ਟ ਸੰਚ ਜੀ ਵਾਏ, ਕਿਰਪਾ ਦ੍ਰਿਸ਼ਟੀ ਸੰਚ ਕਰਕੇ ਗੁਰਮੁਖਾਂ ਨੂੰ ਜਿਉਣਾ ਕੀਤਾ ਹੈ, ਔਰ ਕਿਰਪਾ ਦ੍ਰਿਸ਼ਟੀ ਨਾਲ ਅੰਮ੍ਰਿਤ ਦਾ ਸੰਚ ਹੁੰਦਾ ਛੱਟਾ ਮਾਰ ਕੇ ਮੁਰਦੇ ਦਿਲਾਂ ਨੂੰ ਜਿਵਾ ਦਿੱਤਾ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬਰਸਦਾ ਹੈ ਅੰਮ੍ਰਿਤ। ਆਪਾਂ ਹੁਣ ਇੱਥੇ ਅੰਮ੍ਰਿਤ ਪਾਣੀ ਨੂੰ ਲੈ ਲੈਂਦੇ ਹਾਂ ਕਿ ਪਾਣੀ ਨਹੀਂ ਬਰਸ, ਉਹ ਪ੍ਰਕਾਸ਼ ਹੁੰਦਾ, ਪ੍ਰਕਾਸ਼ ਨਿਕਲਣਾ ਅੱਖਾਂ ਚੋਂ, ਪ੍ਰਤੱਖ ਵੀ ਅੰਮ੍ਰਿਤ ਬਰਸ ਜਾਂਦਾ ਹੈ ਗੁਰਮੁਖਾਂ ਦੇ। ਜਿਵੇਂ ਬੋਪਾ ਰਾਏ ਵਿਖੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਜਦ ਕਥਾ ਕੀਤੀ ਸੀ ਇੱਕ ਵਾਰੀ, ਕਾਫੀ 4 ਘੰਟੇ ਤੱਕ ਕਥਾ ਹੁੰਦੀ ਰਹੀ, ਬਾਅਦ ਵਿੱਚ ਸੁਖਾਸਨ ਹੋਇਆ, ਸੰਗਤ ਗਈ। ਜਦੋਂ ਸਿੰਘ ਚਾਨਣੀ ਲਾਉਣ ਵਾਸਤੇ ਉੱਤੇ ਚੜ੍ਹੇ, ਉਹ ਦਰਖਤ ਦੇ ਉੱਤੇ ਬੰਨੀ ਉਸੀ ਸਾਈਡਾਂ ਤੇ ਨੂੰ ਕਈ ਦੂਰ ਤੱਕ, ਬਾਹਰ ਸੀ ਪ੍ਰਕਾਸ਼, ਉੱਤੇ ਚਾਨਣੀ ਦੇ ਕਿੰਨਾ ਹੀ ਪਾਣੀ ਖੜਾ, ਕੋਈ ਅਸਮਾਨ 'ਚ ਬੱਦਲ ਨਹੀਂ ਆਇਆ, ਕੋਈ ਧੁੰਦ ਨਹੀਂ ਪਈ। ਸਿੰਘ ਆਏ ਕਹਿੰਦੇ, ਮਹਾਰਾਜ ਜੀ ਚਾਨਣੀ ਦੇ ਉੱਤੇ ਪਾਣੀ ਬੜਾ ਖੜਾ। ਮਹਾਂਪੁਰਖ ਕਹਿਣ ਲੱਗੇ, ਡੋਲਿਓ ਨਾ ਉਹਨੂੰ, ਉਹਦਾ ਗੜਬਾ ਭਰ ਲਓ, ਪਾ ਲਓ ਗੜਬੇ 'ਚ ਸਾਰਾ ਜਾ ਲਓ। ਕਹਿੰਦੇ, ਮਹਾਰਾਜ ਉਹ ਜਲ ਕਿੱਥੋਂ ਆ ਗਿਆ? ਕਹਿੰਦੇ, ਭਾਈ ਜਦ ਆਪਾਂ ਅੱਜ ਕਥਾ ਕਰਦੇ ਸੀ, ਦੱਸਣ ਵਾਲੀਆਂ ਗੱਲਾਂ ਤਾਂ ਨਹੀਂ ਹੁੰਦੀਆਂ, ਹੁਣ ਦੱਸ ਦਿੰਦੇ ਹਾਂ, ਉਦੋਂ ਦੇਵਤੇ ਅੰਮ੍ਰਿਤ ਦੀ ਵਰਖਾ ਕਰਕੇ ਗਏ ਸੀ, ਉਹ ਤਾਂ ਇਹ ਜਲ ਆਇਆ ਚਾਨਣੀ ਦੇ ਉੱਤੇ। ਹੁਣ ਇਸ ਗੱਲ ਉੱਤੇ ਜਿਹੜੇ ਅੱਜ ਕੱਲ੍ਹ ਦੇ ਲੋਕ ਨੇ, ਪੜ੍ਹੇ ਲਿਖੇ ਜ਼ਿਆਦਾ ਨੇ, ਜਾਂ ਜਿਹੜੇ ਐਵੇਂ ਨੇ ਵਕੀਲ ਸਿਸਟਮ ਵਾਲੇ, ਫਾਈਲਾਂ ਜਿਹੀਆਂ ਬਣਾ ਕੇ ਤੁਰੇ ਫਿਰਦੇ ਨੇ, ਇਹਨਾਂ ਨੂੰ ਕਿੱਥੇ ਭਰੋਸਾ ਆਉਣਾ ਇਹਨਾਂ ਗੱਲਾਂ ਦਾ? ਇਹ ਬੜੀਆਂ ਡੂੰਘੀਆਂ ਚੀਜ਼ਾਂ ਨੇ। ਕਥਾ ਤਾਂ ਸਾਰਾ ਬ੍ਰਹਿਮੰਡ ਸੁਣਦਾ, ਕੀਰਤਨ ਤਾਂ ਸਾਰਾ ਬ੍ਰਹਿਮੰਡ ਸੁਣਦਾ, ਸੰਗਤ ਸਿਮਰਨ ਕਰਦੀ ਹੋਵੇ ਸਾਰਾ ਬ੍ਰਹਿਮੰਡ ਹੀ ਸੁਣਦਾ। ਇਹ ਜਿਹੜਾ ਨਾਮ ਜਪਣਾ, ਇਹਦੇ ਵਿੱਚ ਹੀ ਉਹ ਚੀਜ਼ ਆ ਜਾਂਦੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾਮ ਜਪਣ ਨਾਲ ਹੀ ਧਰਤੀ ਦਾ ਭਲਾ ਹੋ ਜਾਂਦਾ, ਨਾਮ ਜਪਣ ਨਾਲ ਬ੍ਰਹਿਮੰਡ ਦਾ ਭਲਾ ਹੋ ਜਾਂਦਾ। ਪਰ ਇਹ ਗੱਲ ਜਿਹੜੇ ਵਿਚਾਰੇ ਛੋਟੇ ਛੋਟੇ ਲੋਕ ਨੇ, ਉਹਨਾਂ ਨੂੰ ਕੀ ਪਤਾ ਕੀ ਹੁੰਦਾ ਹੈ ਹਿਸਾਬ ਕਿਤਾਬ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਗੁਰੂ ਦੀ ਦ੍ਰਿਸ਼ਟੀ ਵਿੱਚ ਹੀ ਅੰਮ੍ਰਿਤ ਹੈ, ਗੁਰੂ ਦੇ ਸਾਹਮਣੇ ਖੜੇ ਹੋ ਜਾਓ। ਜਿਵੇਂ ਆਨੰਦ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਇੱਕ ਸ਼ੀਸ਼ਾ ਬਖਸ਼ਿਸ਼ ਕੀਤਾ ਹੋਇਆ, ਜੇ ਕਿਸੇ ਦਾ ਮੂੰਹ ਬਿੰਗਾ ਹੋਵੇ, 3 ਵਾਰੀ ਉਹ ਸ਼ੀਸ਼ੇ ਦੇ ਮੂਹਰੇ ਦੇਖਣਾ, ਜਾ ਕੇ ਸਵੇਰੇ ਦੁਪਹਿਰੇ ਸ਼ਾਮ ਦੇਖ ਲਓ, ਉਹਦੇ ਮੂਹਰੇ ਬੈਠੇ ਦੇਖਦੇ ਹੀ ਰਹੋ, ਦੇਖਦੇ ਰਹੋ, ਉਹ ਸ਼ੀਸ਼ੇ ਨੂੰ ਦੇਖਦਿਆਂ ਦੇਖਦਿਆਂ ਮੂੰਹ ਆਪੇ ਹੀ ਸਿੱਧਾ ਹੋ ਜਾਂਦਾ, ਉਹ 10ਵੇਂ ਪਾਤਸ਼ਾਹ ਨੇ ਬਖਸ਼ਿਆ ਹੋਇਆ ਉੱਥੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕੀਤਾ ਤਾਂ ਬਹੁਤ ਕੁਝ ਆ, ਹੁਣ ਵੀ ਬਥੇਰਾ ਕੁਝ ਕਰਦੇ ਨੇ, ਗੁਰਬਾਣੀ ਨਾਲ ਕੀ ਨਹੀਂ ਹੁੰਦਾ, ਹੁਣ ਵੀ ਹੋਈ ਜਾਂਦਾ। ਕਾਟੇ ਕਸ਼ਟ ਪੂਰੇ ਗੁਰਦੇਵ, ਪੂਰਿਆਂ ਗੁਰਦੇਵਾਂ ਨੇ ਸਾਰੇ ਦੁੱਖ ਕੱਢ ਦਿੱਤੇ ਨੇ। ਕਿਵੇਂ ਕੱਟੇ ਜੀ? ਸੇਵਕ ਕਉ ਦੀਨੀ ਆਪਣੀ ਸੇਵ ਰਹਾਓ, ਅਤੇ ਸੇਵਕ ਨੂੰ ਆਪਣੀ ਸੇਵਾ ਬਖਸ਼ ਦਿੱਤੀ, ਸੇਵਾ ਵਿੱਚ ਲਾ ਕੇ ਸਾਰੇ ਹੀ ਕਸ਼ਟ ਕੱਢ ਦਿੱਤੇ ਨੇ, ਆਪਣੀ ਸੇਵਾ ਲਾ ਤੀ। ਭਾਗਾਂ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਆਪਣੀ ਸੇਵਾ ਦਿੰਦੇ ਨੇ, ਕਿਉਂਕਿ ਦੁਨੀਆਂ ਦੇ ਮਨ ਦੇ ਅੰਦਰ ਹੋਰ ਚੀਜ਼ਾਂ ਦਾ ਬਹੁਤ ਉਤਰਾਓ ਚੜਾਓ, ਸਤਿਕਾਰ, ਜਦੋਂ ਗੱਲ ਆਉਂਦੀ ਪਾਠ ਦੀ, ਬਾਣੀ ਦੀ, ਉੱਥੇ ਹੀ ਹੋਰ ਤਰ੍ਹਾਂ ਹੋ ਜਾਂਦੇ ਮੁਰਝਾਏ ਜੇ, ਵੀ ਇਹ ਬਾਣੀ ਪੜ੍ਹਨੀ ਪੈਣੀ ਆ ਹੁਣ ਮੈਨੂੰ। ਪਰ ਜਦੋਂ ਚੰਗੀ ਤਰ੍ਹਾਂ ਬਿਠਾ ਕੇ ਕਥਾ ਦੇ ਰਾਹੀਂ ਉਹਦੇ ਖਾਨੇ 'ਚ ਗੱਲ ਪਾਈ ਜਾਂਦੀ, ਵੀ ਉਦੋਂ ਉਹਦੇ ਦਿਮਾਗ ਵਿੱਚ ਉਹ ਗੱਲ ਆਉਂਦੀ ਕਿ ਹਾਂ ਇਹ ਗੱਲ ਸਹੀ ਹੈ ਬਿਲਕੁਲ, ਕਿ ਬਾਣੀ ਪੜ੍ਹਨ ਨਾਲ ਹੀ ਕਿਰਪਾ ਹੁੰਦੀ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਿਟ ਗਈ ਚਿੰਤ ਪੁਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣ ਤਾਸਾ। ਗੁਣ ਤਾਸਾ ਹੁੰਦਾ ਸ਼ੁਭ ਗੁਣਾਂ ਦੇ ਖਜ਼ਾਨੇ। ਇਹ ਅੱਖਰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਆਉਣਾ, ਇਕੱਲਾ ਤਾਸਾ ਵੀ ਆ ਜਾਣਾ, ਗੁਣ ਤਾਸਾ ਵੀ ਆਉਣਾ। ਜਿੱਥੇ ਗੁਣ ਤਾਸ ਆ ਗਿਆ, ਸਮਝ ਲਓ ਖਜ਼ਾਨਾ ਸ਼ੁਭ ਗੁਣਾਂ ਦਾ, ਸ਼ੁਭ ਗੁਣਾਂ ਦੇ ਖਜ਼ਾਨੇ ਸਤਿਗੁਰਾਂ ਨੇ ਜਿਸ ਵੇਲੇ ਕਿਰਪਾ ਦ੍ਰਿਸ਼ਟੀ ਕੀਤੀ ਅੰਮ੍ਰਿਤਮਈ ਤਾਂ ਸਾਰੀ ਚਿੰਤਾ ਮਿਟ ਗਈ ਅਤੇ ਮਨ ਦੀ ਆਸਾ ਜਿਹੜੀ ਪੂਨੀ ਪੂਰੀ ਹੋ ਗਈ। ਕਿਉਂਕਿ ਆਪਾਂ ਕੱਲ੍ਹ ਵੀ ਇਹੀ ਚੀਜ਼ ਸੁਣੀ ਸੀ ਮਹਾਰਾਜ ਤੋਂ ਕਿ ਸਤਿਗੁਰੂ ਸਿਰਫ ਦੇਖਣ ਨਾਲ ਹੀ ਕੱਟ ਦਿੰਦੇ ਸਾਰਾ ਕੁਛ, ਕਿਰਪਾ ਦ੍ਰਿਸ਼ਟੀ ਹੀ ਕੱਟ ਦਿੰਦੀ। ਇਸੇ ਕਰਕੇ ਜੇ ਬੈਠੋ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਂ ਸਤਿਗੁਰੂ ਮਹਾਰਾਜ ਆਪੇ ਕੱਟ ਦਿੰਦੇ ਨੇ ਸਾਰਾ ਕੁਛ, ਸਾਡੇ 'ਤੇ ਮਿਹਰ ਕਰ ਦਿੰਦੇ, ਰਹਿਮਤਾਂ ਕਰ ਦਿੰਦੇ ਨੇ। ਹੁਣ ਇਹਨਾਂ ਚੀਜ਼ਾਂ ਉੱਤੇ ਆਮ ਬੰਦੇ ਨੂੰ ਵਿਸ਼ਵਾਸ ਨਹੀਂ, ਕਿਉਂ ਉਹਨੂੰ ਪੜ੍ਹਾਈਆਂ ਆਈਆਂ ਜਾਂ ਗਲਤ ਕਰਾਤੀਆਂ, ਇਹੋ ਜਿਹੇ ਪੁੱਠੇ ਚੱਕਰ ਚਲਾ ਦਿੱਤੇ ਨੇ, ਇਹੋ ਜਿਹੇ ਸਾਡੇ ਨੌਜਵਾਨ ਖਰਾਬ ਕੀਤੇ ਨੇ, ਉਹਨਾਂ ਨੂੰ ਇੰਜ ਗਲਤ ਪੱਟੀਆਂ ਪੜ੍ਹਾ ਤੀਆਂ ਕਿ ਇਹ ਨਹੀਂ ਹੁੰਦਾ, ਆਹ ਨਹੀਂ ਹੁੰਦਾ, ਕਰ ਕਰਾ ਕੇ ਗੁੰਮਰਾਹੀ ਕਰ ਛੱਡਿਆ ਉਹਨਾਂ ਨੂੰ। ਗੁਰੂ ਗ੍ਰੰਥ ਸਾਹਿਬ 'ਤੇ ਉਹਨਾਂ ਵਿਸ਼ਵਾਸ ਬਣਨ ਹੀ ਨਹੀਂ ਦਿੱਤਾ ਹੈ ਉਹਨਾਂ ਦਾ। ਸਤਿਗੁਰੂ ਤਾਂ ਹੁਣ ਵੀ ਉਹੀ ਨੇ, ਮਹਾਰਾਜ ਤਾਂ ਹੁਣ ਵੀ ਉਸੇ ਪ੍ਰਕਾਰ ਕਿਰਪਾ ਕਰ ਰਹੇ ਨੇ ਜਿਵੇਂ ਪਹਿਲੀਆਂ ਸਰੂਪਾਂ 'ਚ ਕੀਤੀ ਸੀ। ਪਰ ਉਹ ਜਿਹੜਾ ਸੀਗਾ ਵਿਸ਼ਵਾਸ ਘਟਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ ਗਈ, ਉਹਨਾਂ ਨੂੰ ਇਸ ਗੱਲ ਵਿੱਚ ਹੀ ਯਕੀਨ ਆਉਂਦਾ। ਅਸਲ ਵਿੱਚ ਜੇ ਕਿਸੇ ਘਰ 'ਤੇ ਥਾਂ 'ਤੇ ਗੁਰੂ ਘਰ ਬਣਿਆ ਹੋਇਆ, ਉੱਥੇ ਦੇ ਪ੍ਰਬੰਧਕਾਂ ਨਾਲ ਕਿਸੇ ਦੀ ਪਰਸਨਲੀ ਜੇ ਈਰਖਾ ਹੁੰਦੀ ਹੈ, ਉਹ ਲੋਕਾਂ ਨੂੰ ਰੋਕਦੇ ਉੱਥੇ ਨਾ ਜਾਇਓ, ਉਸ ਗੁਰਦੁਆਰੇ ਨਾ ਜਾਇਓ, ਕਿਉਂਕਿ ਉਹਦੀ ਪ੍ਰਬੰਧਕ ਨਾਲ ਈਰਖਾ ਹੋ ਸਕਦੀ ਹੈ। ਉਹ ਮਹਾਰਾਜ ਦੇ ਕੋਲ ਸੰਗਤ ਨੂੰ ਨਹੀਂ ਜਾਣ ਦਿੰਦਾ। ਇਸ ਈਰਖਾ ਨੇ ਸਾਰੀ ਦੁਨੀਆ ਪਹਿਲਾਂ ਤਾਂ ਮਾਰੀ, ਜਾਤਾਂ ਪਾਤਾਂ ਦੇ ਆਧਾਰ 'ਤੇ ਗੁਰਦੁਆਰੇ ਬਣਾ ਲਏ, ਇਹ ਸਾਡੀ ਜਾਤ ਦਾ ਗੁਰਦੁਆਰਾ। ਇਹ ਫੈਸਲਾ ਜਥੇਦਾਰ ਸਾਹਿਬ ਨੇ ਕਰਨਾ ਸੀ ਬਈ ਗੁਰਦੁਆਰੇ ਦਾ ਨਾਮ ਸਿਰਫ ਗੁਰਦੁਆਰਾ ਸਾਹਿਬ ਹੀ ਹੋਣਾ ਚਾਹੀਦਾ, ਗੁਰਦੁਆਰਾ ਗੁਰਬਾਣੀ ਸਾਹਿਬ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਨਿਤਨੇਮ ਸਾਹਿਬ ਹੋ ਜੇ। ਇਹੋ ਜਿਹੇ ਨਾਂ ਹੋਣ ਜਿਹੜੇ ਨਾਮ ਗੁਰਦੁਆਰਾ ਸਿਰਫ ਗੁਰੂ ਦੇ ਨਾਮ 'ਤੇ ਹੀ ਹੋਵੇ। ਗੁਰਦੁਆਰਾ ਸ੍ਰੀ ਅਕਾਲ ਪੁਰਖ ਸਾਹਿਬ, ਉਹਦਾ ਤਾਂ ਨਾਂ ਹੀ ਨਹੀਂ ਇੱਥੇ, ਅਕਾਲ ਪੁਰਖ ਦਾ ਨਾਂ ਨਹੀਂ, ਬਾਣੀ ਦਾ ਨਾਂ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਨਾਂ ਨਹੀਂ, ਬੰਦਿਆਂ ਦੇ ਨਾਂ 'ਤੇ ਗੁਰਦੁਆਰੇ, ਜਾਤਾਂ ਦੇ ਨਾਂ 'ਤੇ ਗੁਰਦੁਆਰੇ। ਇਹ ਮੁੜ ਘੁੜ ਕੇ ਉੱਥੇ ਕੀ ਆ ਡਿੱਗੇ ਜਿੱਥੇ 500 ਸਾਲ ਪਹਿਲਾਂ ਡਿੱਗੇ ਹੋਏ ਸੀ, ਫਿਰ ਉੱਥੇ ਕਹਾਣੀ ਆ ਗਈ, ਫਿਰ ਆਉਣਾ ਪੈਣਾ ਮਹਾਰਾਜ ਤੁਹਾਨੂੰ। ਮਹਾਰਾਜ ਕਹਿੰਦੇ ਮੈਂ ਤਾਂ ਬੈਠਾ ਦੇਖੀ ਜਾ ਰਿਹਾ ਕੀ ਕਰਦੇ ਨੇ, ਪਹਿਲਾਂ ਮੈਂ ਇਹਨਾਂ ਨੂੰ ਮੌਕਾ ਦਿੰਦਾ, ਜੇ ਨਾ ਹੋਏ ਠੀਕ ਫਿਰ ਮੈਂ ਇਹਨਾਂ ਤੋਂ ਸਾਰਾ ਕੁਛ ਖੋ ਕੇ ਆਪ ਹੀ ਚਾਰਜ ਸੰਭਾਲ ਲੈਣਾ ਸਾਰਾ। ਫਿਰ ਸਤਿਗੁਰੂ ਡੰਡਾ ਖੜਕਾਉਣ ਨੂੰ ਕੋਈ ਦੇਰ ਨਹੀਂ ਲੱਗਦੀ, ਪਰ ਮੌਕਾ ਦੇ ਹੀ ਜਾਂਦੇ, ਕਿਉਂ ਆਪਾਂ ਬੱਚੇ ਜੋ ਹੋਏ ਉਹਨਾਂ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਕਤ ਵੀ ਦਿਖਾ ਸਕਦੇ ਹੈ, ਪਰ ਸਤਿਗੁਰੂ ਕਹਿੰਦੇ ਤਾਕਤ ਦਿਖਾਇਆ ਅਸਲ 'ਚ ਉਹ ਗੱਲ ਨਹੀਂ ਬਣਦੀ, ਜਿਹੜਾ ਦਿਮਾਗ ਦੀ ਵਰਤੋਂ ਕਰਨ, ਗੁਰਸਿੱਖ ਬੁੱਧੀ ਦੀ ਵਰਤੋਂ ਕਰਨ, ਉਹ ਤਾਂ ਕਹਿੰਦੇ ਫਿਰ ਹੈਗੀ ਹੋਈ ਹੈ ਮੇਰੇ ਕੋਲ, ਜਦੋਂ ਮੈਂ ਦਿਖਾਉਣੀ ਹੋਈ ਮੈਂ ਕਿਹੜਾ ਦੇਰ ਲਾਉਣੀ ਹੈ, ਇੱਕ ਛਿੰਚ ਆ ਉਹ ਮਾਰਨਾ ਸਾਰਾ ਕੰਮ ਕਰਕੇ। ਪਰ ਦੇਖਣਾ ਤਾਂ ਵੀ ਨਿਆਣਿਆਂ ਨੂੰ ਸਿਆਣੇ ਕੌਣ ਕਰੂ, ਫਿਰ ਮੇਰੇ ਬੱਚੇ ਕਿਵੇਂ ਸਿਆਣੇ ਹੋਣਗੇ, ਜੇ ਅਸੀਂ ਤਾਕਤ ਦਿਖਾ ਦਿੱਤੀ ਇਹ ਕੱਲ੍ਹ ਨੂੰ ਤਾਕਤ ਦੇ ਅਮਲੀ ਬਣ ਜਾਣਗੇ। ਆਹ ਕਰਿਓ ਜੀ ਮਹਾਰਾਜ ਇੱਧਰ ਨਿਗਾਹ, ਜਾਂ ਕਰਿਓ ਮਹਾਰਾਜ ਕਿਰਪਾ ਜੀ, ਆਹ ਦਿਖਾਇਓ ਜੀ ਤਾਕਤ ਥੋੜ੍ਹੀ ਜੀ, ਫਿਰ ਤਾਂ ਇਹ ਤਾਕਤ ਦੇ ਅਮਲੀ ਹੋ ਜਾਣੇ, ਫਿਰ ਇਹਨਾਂ ਇਹ ਦਿਮਾਗ ਕਦੋਂ ਵਰਤਣਗੇ ਆਪਣਾ, ਇਹਨਾਂ ਅੰਦਰ ਬੁੱਧੀ ਕਿੰਨੀ ਕੁ ਇਹ ਦੇਖਣਾ, ਇਹਨਾਂ ਦੀ ਯੋਗਤਾ ਨੂੰ ਪਰਖਣਾ, ਇਹਨਾਂ ਦੀ ਲਾਇਕਤਾ ਨੂੰ ਪਰਖਣਾ, ਜਦੋਂ ਦੇਖਿਆ ਕਿ ਨਹੀਂ ਕਰ ਸਕਣਗੇ ਤਾਂ ਫਿਰ ਅਸੀਂ ਹੱਥ ਪਾਵਾਂਗੇ, ਫਿਰ ਇਹਨਾਂ ਨੂੰ ਨੱਥ ਵੀ ਪਾ ਲਵਾਂਗੇ ਚੰਗੀ ਤਰ੍ਹਾਂ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ ਹੁਣ ਮਨ ਦੀ ਆਸਾ ਪੂਰੀ ਹੋ ਗਈ, ਚਿੰਤਾ ਸਾਰੀ ਮਿਟ ਗਈ, ਸੋ ਇਹ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਨੇ। ਦੁੱਖ ਨਾਠੇ ਸੁਖ ਆਏ ਸਮਾਏ, ਢੀਲ ਨਾ ਪਰੀ ਜਾਂ ਗੁਰ ਫੁਰਮਾਏ, ਜਾਂ ਗੁਰਾਂ ਨੇ ਹੁਕਮ ਫਰਮਾ ਦਿੱਤਾ ਤਾਂ ਦੁੱਖਾਂ ਦੇ ਨਾਠੇ ਨੱਸਦਿਆਂ ਹੋਇਆਂ ਕੋਈ ਢੀਲ ਨਾ ਪਰੀ, ਦੇਰ ਨਹੀਂ ਲੱਗੀ ਅਤੇ ਹਿਰਦੇ 'ਚ ਸਾਰੇ ਹੀ ਸੁੱਖ ਸਮਾ ਗਏ ਆ ਕੇ। ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਬਿਮਾਰੀਆਂ ਐਂ ਦੌੜਦੀਆਂ ਲੱਭਦੀਆਂ ਹੀ ਨਹੀਂ ਕਿੱਧਰ ਨੂੰ ਗਈਆਂ, ਚੰਗਾ ਭਲਾ ਹੋ ਜਾਂਦਾ ਇਨਸਾਨ, ਕਿਉਂਕਿ ਇਹ ਬਿਮਾਰੀਆਂ ਦੇ ਵੀ ਰੂਪ ਨੇ। ਇਹ ਵੀ ਜਿਵੇਂ ਆਪਾਂ ਬੰਦੇ ਹਾਂ ਨਾ, ਜਿਵੇਂ ਜੂਨਾਂ ਹੁੰਦੀਆਂ ਨੇ, ਬਿਮਾਰੀਆਂ ਦੇ ਵੀ ਰੂਪ ਹੁੰਦੇ ਨੇ, ਇਹ ਆਕਾਰ ਹੁੰਦੇ ਨੇ, ਇਹਨਾਂ ਨੂੰ ਹੁਕਮ ਹੁੰਦਾ ਜਾਓ ਲੱਗ ਜਾਓ ਫਲਾਨੇ ਨੂੰ, ਉਹਦੇ ਹੁਕਮ ਅੰਦਰ ਹੀ ਆ ਕੇ ਲੱਗਦਾ। ਮਹਾਰਾਜ ਕਹਿੰਦੇ ਜਿਵੇਂ ਹੁਕਮ ਦੇ ਵਿੱਚ ਜਮਦੂਤ ਲੱਗਦਾ, ਹੁਕਮ ਦੇ ਵਿੱਚ ਹੀ ਇਹ ਬਿਮਾਰੀਆਂ ਲੱਗਦੀਆਂ ਨੇ ਆ ਕੇ, ਜਦੋਂ ਉਹਦਾ ਹੁਕਮ ਹੁੰਦਾ ਉਦੋਂ ਬਿਮਾਰੀ ਹਟ ਜਾਂਦੀ ਹੈ। ਬਿਮਾਰੀ ਨਾ ਹੋਵੇ, ਦੁੱਖ ਨਾ ਹੋਣ, ਲੋਕ ਨਾਮ ਹੀ ਨਾ ਜਪਣ। ਮਹਾਰਾਜ ਕਹਿੰਦੇ ਇਹ ਤਾਂ ਦੁੱਖ ਤੇਰਾ ਦਾਰੂ ਬਣਾਤਾ ਹੈ, ਅਤੇ ਸੁੱਖ ਤੇਰੇ ਰੋਗ ਹੋਣਗੇ, ਦੁੱਖ ਦਾਰੂ ਸੁੱਖ ਰੋਗ ਪਿਆ ਜਾ ਸੁੱਖ ਤਾਮ ਨਾ ਹੋਈ। ਬੰਦੇ ਦਾ ਕੋਈ ਦੁੱਖ ਦਾ ਹੋਵੇ ਤਾਂ ਕਹਿੰਦਾ ਵਾਹਿਗੁਰੂ, ਠੰਡਾ ਪਾਣੀ ਪੈਂਦਾ ਉਹ ਫਿਰ ਕਹਿੰਦਾ ਵਾਹਿਗੁਰੂ, ਉੱਦਾਂ ਕਿੱਥੇ ਇਹਨੇ ਕਹਿਣਾ ਸੀ। ਇਹ ਤਾਂ ਬੰਦਾ ਰੋਟੀਆਂ ਖਾ ਕੇ ਸੌਣ ਜੋਗਾ, ਵਧੀਆ ਵਧੀਆ ਚੀਜ਼ਾਂ ਮਿਲ ਜਾਣ ਖਾਣ ਨੂੰ, ਕੱਪੜੇ ਪਾਉਣ ਨੂੰ, ਤੇ ਜੇ ਮਹਾਰਾਜ ਦੁੱਖ ਨਾ ਲਾਉਂਦੇ ਦੁਨੀਆਂ ਨੂੰ, ਅੱਜ ਤਾਂ ਸਾਰੀ ਦੁਨੀਆਂ ਹੀ ਦਲਿੱਦਰੀ ਹੋ ਕੇ ਮੰਜਿਆਂ ਤੇ ਪਈ ਰਹਿੰਦੀ। ਇਹ ਤਾਂ ਇਹਨਾਂ ਨੂੰ ਉਠਾਉਣਾ ਪੈਂਦਾ, ਡੰਡੇ ਮਾਰ ਕੇ ਉੱਠੋਏ, ਕਹਿੰਦੇ ਜੀ ਇਹ ਬਿਮਾਰੀ ਹਟਦੀ ਨਹੀਂ, ਆਹ ਕੰਮ ਨਹੀਂ ਬਣਦਾ। ਸਾਰੀ ਸਾਰੀ ਰਾਤ ਫੇਰ ਬੰਦਗੀ ਕਰਦੇ ਨੇ ਜਾ ਕੇ। ਦੁੱਖ ਨਾਠੇ ਸੁਖ ਆਏ ਸਮਾਏ, ਢੀਲ ਨਾ ਭਰੀ ਜਾਂ ਗੁਰ ਫਰਮਾਏ, ਇੱਛ ਪੁਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸੁਫਲ ਫਲੇ। ਜਿਹਨੂੰ ਪੂਰੇ ਗੁਰੂ ਮਿਲੇ ਨੇ ਉਹਨਾਂ ਦੀ ਇੱਛਾ ਪੂਰੀ ਹੋ ਗਈ ਹੈ। ਸਤਿਗੁਰੂ ਫਰਮਾਉਂਦੇ ਨੇ ਉਹ ਗੁਰਮੁਖ ਸ੍ਰੇਸ਼ਟ ਫਲਾਂ ਕਰਕੇ ਫਲੀਭੂਤ ਹੋ ਗਏ ਨੇ, ਸੁਫਲ ਫਲੇ। ਫਲੀਭੂਤ ਕੀ ਹੁੰਦਾ? ਜਿਵੇਂ ਇੱਕ ਦਰਖਤ ਹੈ, ਅੰਬਾਂ ਦਾ ਬੂਟਾ, ਉਹਨੂੰ ਐਨ ਅੰਬ ਟਾਹਣੀਆਂ ਨੂੰ ਲਤਕਦੇ ਹੋਣ, ਵੀਹ ਵੀਹ ਇੱਕ ਇੱਕ ਟਾਹਣੀ ਨੂੰ ਅੰਬ ਲੱਗੇ ਹੋਣ, ਵੀਹ ਵੀਹ ਤੀਹ ਤੀਹ ਅੰਬ ਲੱਗੇ ਹੋਣ ਟਾਹਣੀ ਨੂੰ, ਫਲੀਭੂਤ ਹੋਣਾ। ਗੌੜੀ ਮਹੱਲਾ ਪੰਜਵਾ। ਸੋ ਪਹਿਲਾ ਸ਼ਬਦ ਵੀ ਬੜਾ ਕੰਠ ਕਰਨੇ ਯੋਗ ਹੈ, ਬਹੁਤ ਸਾਰੇ ਦੁੱਖਾਂ ਰੋਗਾਂ ਵਾਸਤੇ। ਹੁਣ ਸਤਿਗੁਰੂ ਇੱਕ ਲੜੀ ਵਿੱਚ ਕਈ ਸ਼ਬਦ ਦੇਣਗੇ ਆਪਾਂ ਨੂੰ, ਔਰ ਇਹਨਾਂ ਦੇ ਪ੍ਰੈਕਟੀਕਲ ਹੋਏ ਵੇ ਨੇ ਆਪਣੇ, ਪੜ੍ਹ ਕੇ ਆਪਾਂ ਇਹਨਾਂ ਤੋਂ ਲਾਭ ਵੀ ਲੈ ਸਕਦੇ ਹਾਂ। ਬਾਣੀ ਹੈ, ਕੋਈ ਮੰਤਰ ਤਾਂ ਨਹੀਂ ਬਾਹਰਲਾ, ਸ਼ਬਦ ਪੜ੍ਹਿਆ ਕੋਈ ਗੱਲ ਇਹੋ ਜਿਹੀ ਨਹੀਂ ਹੁੰਦੀ। ਕਈ ਲੋਕ ਕਹਿਣਗੇ ਸ਼ਬਦ ਨਿਤਨੇਮ ਜ਼ਰੂਰ ਕਰੋ, ਪੰਜਾਂ ਬਾਣੀਆਂ ਦਾ ਰਹਿ ਰਾਸ ਕੀਰਤਨ ਸੋਹਲਾ ਸਹਿਜ ਪਾਠ ਜ਼ਰੂਰ ਕਰੋ। ਨਹੀਂ ਹੋ ਸਕਦਾ, ਪੰਜ ਗ੍ਰੰਥੀ ਦਾ ਪਾਠ ਹੈ, ਹੋਰ ਨਿਤਨੇਮ ਬਾਣੀ ਸਿਮਰਨ ਕੀਰਤਨ ਕਥਾ ਆਦਿ। ਪਰ ਜਦੋਂ ਕਿਸੇ ਕੰਮ ਲਈ ਜ਼ਰੂਰਤ ਪੈ ਜਾਵੇ ਤਾਂ ਸ਼ਬਦ ਦਾ ਅਭਿਆਸ ਕਰ ਲੈਣਾ, ਕਿਉਂਕਿ ਸ਼ਬਦ ਹੈ ਗੁਰੂ ਆਪਣਾ, ਇਸੇ ਨੂੰ ਤਾਂ ਮੱਥਾ ਟੇਕਦੇ ਹਾਂ। ਅਤੇ ਸ਼ਬਦ ਜਦੋਂ ਬਹੁਤੇ ਪੜ੍ਹ ਲਏ ਜਾਂ ਇੱਕ ਪੜ੍ਹ ਲਿਆ ਤਾਂ ਕਿਹੜੀ ਗੱਲ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਗੌੜੀ ਮਹੱਲਾ ਪੰਜਵਾਂ। ਤਾਪ ਗਏ ਪਾਈ ਪ੍ਰਭ ਸ਼ਾਂਤ, ਸੀਤਲ ਪਏ ਕੀਨੀ ਪ੍ਰਭ ਦਾਤ। ਜਿਸ ਵੇਲੇ ਵਾਹਿਗੁਰੂ ਨੇ ਸ਼ਾਂਤੀ ਪਾਈ, ਆਧੀ ਵਿਆਧੀ ਉਪਾਧੀ ਰੂਪ ਤਿੰਨੇ ਤਾਪ ਨਿਵਿਰਤ ਹੋ ਗਏ, ਕਿਉਂਕਿ ਵਾਹਿਗੁਰੂ ਦੇ ਨਾਮ ਦੀ ਦਾਤ ਦਿੱਤੀ ਤਾਂ ਅੰਤਹਕਰਨ ਸੀਤਲ ਹੋ ਗਿਆ। ਜਦੋਂ ਅੰਦਰੋਂ ਅੰਤਹਕਰਨ ਤਪਦਾ ਤਾਂ ਸਰੀਰ ਤਪਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸ਼ੀਤਲ ਹੋ ਗਿਆ ਅੰਤਹਕਰਨ ਨਾਮ ਦੇ ਨਾਲ, ਤਾਂ ਤਾਪ ਵੀ ਚਲੇ ਗਏ, ਆਧੀ ਵਿਆਧੀ ਉਪਾਧੀ ਸ਼ਾਂਤੀ ਵੀ ਹੋ ਗਈ, ਸ਼ੀਤਲਤਾ ਵੀ ਆ ਗਈ। ਪ੍ਰੈਕਟੀਕਲੀ ਚੀਜ਼ਾਂ ਸਾਰੀਆਂ ਇਹ ਇਸ ਸ਼ਬਦ ਦੇ ਅਭਿਆਸ ਨਾਲ, ਜੇ ਆਪਾਂ ਅਭਿਆਸ ਕਰਦੇ ਹਾਂ ਕਿਸੇ ਵੀ ਸ਼ਬਦ ਦਾ ਤਾਂ ਉਹਦੇ 'ਚ ਬਖਸ਼ਿਸ਼ਾਂ ਵੀ ਹੁੰਦੀਆਂ ਨੇ, ਤਾਂ ਸਤਿਗੁਰੂ ਮਹਾਰਾਜ ਕਿਰਪਾ ਵੀ ਕਰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਉਂਦੇ ਨੇ, ਪ੍ਰਭ ਕਿਰਪਾ ਤੇ ਭਏ ਸੁਹੇਲੇ, ਜਨਮ ਜਨਮ ਕੇ ਵਿਛੜੇ ਮੇਲੇ ਰਹਾਓ। ਵਾਹਿਗੁਰੂ ਦੀ ਕਿਰਪਾ ਨਾਲ ਸੁਹੇਲੇ ਸੁਖੀ ਹੋ ਗਏ ਹਾਂ, ਅਤੇ ਜਨਮਾਂ ਜਨਮਾਂ ਦੇ ਵਿਛੜੇ ਹੋਏ ਸੀ, ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਸਾਨੂੰ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਦੀ ਕਿਰਪਾ ਨਾਲ ਸੁਹੇਲੇ ਹੋ ਗਏ, ਵਾਹਿਗੁਰੂ ਦੀ ਕਿਰਪਾ ਨਾਲ ਸੁਖੀ ਹੋ ਗਏ ਹਾਂ, ਕਿਉਂਕਿ ਜਨਮਾਂ ਜਨਮਾਂਤਰਾਂ ਦੇ ਸਾਨੂੰ ਵਿਛੜਿਆਂ ਹੋਇਆਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ, ਮੇਲ ਲਿਆ। ਆ ਬਹੁਤ ਲੋਕ ਵਿਛੜੇ ਹੋਏ ਨੇ, ਜਿਹੜੇ ਆ ਜਾਨਵਰ ਬਣੇ ਹੋਏ ਨੇ, ਕੋਈ ਪੰਛੀ ਬਣੇ ਹੋਏ ਨੇ, ਕੋਈ ਆ ਪੱਥਰ ਜਿਹੇ ਬਣੇ ਹੋਏ ਨੇ, ਕੋਈ ਹੋਰ ਕੁਛ ਬਣੇ ਹੋਏ ਨੇ, ਇਹ ਸਾਰੀਆਂ ਜੂਨਾਂ ਹੀ ਨੇ ਅਤੇ ਵਿਛੜੇ ਹੋਏ ਨੇ। ਤੂੰ ਸ਼ੁਕਰ ਕਰੋ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਆਪਣੇ ਨਾਲ ਮਿਲਾ ਲਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਪਰਮੇਸ਼ਰ ਦੀ ਦਇਆ ਹੁੰਦੀ ਹੈ, ਆਪਾਂ ਨੂੰ ਨਾਲ ਮਿਲਾ ਲਿਆ। ਸਿਮਰਤ ਸਿਮਰਤ ਪ੍ਰਭ ਕਾ ਨਾਉ, ਸਗਲ ਰੋਗ ਕਾ ਬਿਨਸਿਆ ਥਾਉ। ਇਹ ਸਾਰੇ ਰੋਗਾਂ ਦਾ ਥਾਉ ਕਿਹੜਾ? ਜਿੱਥੋਂ ਇਹ ਰੋਗ ਆਉਂਦੇ ਨੇ, ਇਹ ਰੋਗ ਪੈਦਾ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਥਾਨ ਹੈ ਅਗਿਆਨ, ਅਗਿਆਨ ਕਰਕੇ ਦੁਨੀਆਂ 'ਚ ਰੋਗ ਪੈਦਾ ਹੁੰਦੇ ਨੇ। ਅਗਿਆਨਤਾ ਤੋਂ ਰੋਗ ਚੱਲਦਾ ਹੈ। ਵਾਹਿਗੁਰੂ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਗਲ ਸਾਰਿਆਂ ਰੋਗਾਂ ਦਾ ਅਸਥਾਨ ਜਿਹੜਾ ਅਗਿਆਨ ਹੀ ਜਦੋਂ ਆਪਾਂ ਮੇਟ ਦਿੱਤਾ, ਇਹ ਬਾਣੀ 'ਚ ਕਈ ਥਾਂ ਆਈ ਚੀਜ਼ ਵੀ ਜਦੋਂ ਆਪਾਂ ਅਗਿਆਨ ਨਾ, ਇਹ ਦੁੱਖਾਂ ਅਤੇ ਰੋਗਾਂ ਦਾ ਡੇਰਾ ਹੈ ਇਹ ਅਗਿਆਨ। ਅਗਿਆਨ ਕਰਕੇ ਦੁੱਖ ਰੋਗ ਆਦਿ ਵਿਆਧੀ ਉਪਾਧੀ ਪੈਦਾ ਹੁੰਦੇ ਨੇ। ਸਾਰਿਆਂ ਰੋਗਾਂ ਦਾ ਸਥਾਨ ਅਗਿਆਨ ਹੀ ਖਤਮ ਹੋ ਗਿਆ। ਸਹਿਜ ਸੁਭਾਏ ਬੋਲੇ ਹਰ ਬਾਣੀ, ਆਠ ਪਹਿਰ ਪ੍ਰਭ ਸਿਮਰਹੋ ਪ੍ਰਾਣੀ। ਅਸੀਂ ਸਹਿਜ ਸੁਭਾਏ ਸੁਤੇ ਸਿੱਧੀ ਹਰੀ ਨਾਮ ਬਾਣੀ ਨੂੰ ਬੋਲਦੇ ਹਾਂ, ਤੁਸੀਂ ਵੀ ਕਹਿੰਦੇ ਬੋਲੋ ਸੁਤੇ ਸਿੱਧ ਬਾਣੀ ਪੜ੍ਹਨੀ, ਸੁਭਾਵਕ ਹੀ ਪਾਠ ਕਰੀ ਜਾਣਾ ਅਤੇ ਬਾਣੀ ਦੇ ਅੱਖਰ ਨੂੰ ਅੰਦਰ ਨੂੰ ਲਿਜਾਣ ਦਾ ਯਤਨ ਕਰਨਾ। ਜਿੰਨੀ ਨਿਤਨੇਮ ਤਾਂ ਸਵੇਰੇ ਕਰ ਹੀ ਲੈਣਾ ਆਪਣਾ, ਪਰ ਜਦੋਂ ਸਮਾਂ ਲੱਗਿਆ ਕੋਸ਼ਿਸ਼ ਕਰਨੀ ਕਿ ਅੰਦਰ ਨੂੰ ਬਾਣੀ ਇੱਕ ਇੱਕ ਪੰਗਤੀ ਹੌਲੀ ਹੌਲੀ ਪੜ੍ਹਨੀ ਹੈ, ਔਰ ਹੌਲੀ ਹੌਲੀ ਪੰਗਤੀ ਪੜ੍ਹਦਿਆਂ ਸੁਭਾਵਕ ਬਾਣੀ ਅੰਦਰ ਨੂੰ ਜਾਵੇ, ਉਹਦਾ ਪ੍ਰਭਾਵ ਬਣੇ ਸਾਡੇ ਮਨਾਂ 'ਤੇ, ਸਹਿਜ ਸੁਭਾਏ ਬੋਲੇ ਹਰ ਬਾਣੀ। ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਅੱਠੇ ਪਹਿਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰੋ। ਇੱਕ ਹੁੰਦਾ ਵੱਜਵਾਂ ਸਿਮਰਨ ਕਰਨਾ, ਉਹਦੇ 'ਚ ਸਪੀਡ ਜ਼ਿਆਦਾ ਰੱਖਣੀ ਪੈਂਦੀ ਹੈ, ਨਵੇਂ ਨਵੇਂ ਬੰਦੇ ਨੂੰ ਲਾਉਣਾ ਪੈਂਦਾ, ਜਗਿਆਸੂ ਨੂੰ ਆਪਾਂ ਲਾ ਲੈਂਦੇ ਨਵੇਂ ਨਵੇਂ ਨੂੰ। ਪਰ ਹੌਲੀ ਹੌਲੀ ਕੀ ਹੁੰਦਾ ਜਿਹੜਾ ਇਹ ਸਿਮਰਨ ਹੁੰਦਾ ਇਹਨੂੰ ਸਪੀਡ ਘਟਾਉਂਦੇ ਜਾਓ। ਇਹਦੀ ਮੂਲ ਮੰਤਰ ਵਾਹਿਗੁਰੂ ਮੰਤਰ, ਪੰਗਤੀਆਂ ਗੁਰਬਾਣੀ ਦੀਆਂ, ਕੋਈ ਜ਼ਰੂਰੀ ਨਹੀਂ ਕਿ ਸ਼ਾਮ ਤੱਕ ਅਸੀਂ ਫਿਰ ਗਿਣਤੀ ਵਾਲੇ ਪਾਠਾਂ ਵਿੱਚ ਗਿਣਤੀ ਹੁੰਦੀ ਆ, ਪਰ ਇੱਕ ਪਾਠ ਉਹ ਨੇ ਜਿਨ੍ਹਾਂ ਵਿੱਚ ਹੌਲੀ ਹੌਲੀ ਪਾਠ ਕਰਦਿਆਂ ਹੋਇਆ ਉੱਥੇ ਮਨ ਨੂੰ ਲੈ ਕੇ ਜਾਣਾ, ਕਿਉਂਕਿ ਮਨ ਨੂੰ ਜਿੱਥੇ ਪੰਗਤੀ ਖੜੀ ਹੈ ਉੱਥੇ ਤੱਕ ਲੈ ਕੇ ਜਾਣਾ। ਮੂੰਹ ਨੇ ਤਾਂ ਪੰਗਤੀ ਬਹੁਤ ਛੇਤੀ ਬੋਲ ਦੇਣੀ ਹੈ, ਪਰ ਮਨ ਨੇ ਤਾਂ ਪੰਗਤੀ ਹੌਲੀ ਹੌਲੀ ਫੜਨੀ ਹੈ ਅੰਦਰੋਂ। ਇਸ ਕਰਕੇ ਮੂੰਹ ਨਾਲ ਪੰਗਤੀ ਬੋਲਦੇ ਹੋਏ ਜੇ ਮਨ ਨੇ ਉਹ ਕਹਿ ਲਈ, ਹਾਂ ਵੀ ਮਨ ਤੂੰ ਸਮਝ ਗਿਆ ਨਾ ਮੈਂ ਕੀ ਕਿਹਾ, ਚੱਲੀਏ ਅੱਗੇ, ਹੁਣ ਫਿਰ ਅੱਗੇ ਚੱਲਣਾ। ਜਦੋਂ ਆਪਾਂ ਇਹ ਪੰਗਤੀ ਬੋਲਦੇ ਹਾਂ ਕਿ ਆਨੰਦ ਭਇਆ ਇੰਨੀ ਬਹੁਤ, ਪਹਿਲੇ ਇਹਨੂੰ ਦੇਖੋ ਕੀ ਹੈ ਆਨੰਦ ਭਇਆ, ਕੀ ਹੁੰਦਾ ਆਨੰਦ, ਉਹ ਮੈਨੂੰ ਪ੍ਰਾਪਤ ਹੋ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕੋਈ ਜ਼ਰੂਰੀ ਨਹੀਂ ਕਿ ਫਿਰ ਇਹ ਦੁਬਾਰਾ ਨਹੀਂ ਬੋਲ ਸਕਦੇ, ਇੱਕ ਪੰਗਤੀ ਨੂੰ 100 ਵਾਰੀ ਵੀ ਬੋਲਿਆ ਜਾ ਸਕਦਾ, ਇੱਕੋ ਹੀ ਪੰਗਤੀ ਦਾ ਅਭਿਆਸ ਕਰੀ ਜਾਓ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਭਿਆਸ ਅਲੱਗ ਚੀਜ਼ ਹੈ, ਨਿਤਨੇਮ ਆਪਣੇ ਥਾਂ 'ਤੇ ਹੈ। ਤਾਂ ਜਦੋਂ ਆਪਾਂ ਨਿਤਨੇਮ ਕਰਨਾ ਉਹ ਤਾਂ ਆਪਾਂ ਕਰਨਾ ਹੀ ਕਰਨਾ, ਪਰ ਗੁਰਬਾਣੀ ਦੇ ਸ਼ਬਦ ਨੂੰ ਪੜ੍ਹਨਾ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਕਥਾ ਤੋਂ ਬਾਅਦ ਤਾਬਿਆ ਬੈਠ ਕੇ, ਟਕਸਾਲ ਵਿੱਚ ਜਿਹੜੀ ਕਥਾ ਹੁੰਦੀ ਉਹ ਤਾਬਿਆ ਬਹਿ ਕੇ ਹੁੰਦੀ, ਵੈਸੇ ਆਮ ਤੌਰ 'ਤੇ ਬਾਹਰ ਹੀ ਆ ਕੇ ਸਾਨੂੰ ਪਤਾ ਲੱਗਿਆ ਵੀ ਸਟੇਜਾਂ 'ਤੇ ਬਹਿ ਕੇ ਕਥਾ ਹੁੰਦੀ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਕਰ, ਹੁਣ ਵੀ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਨੇ, ਗੁਰੂ ਦੁੱਖ ਨਿਵਾਰਨ ਸਾਹਿਬ ਵੀ ਅਸੀਂ ਕਥਾ ਕਰਦੇ ਹਾਂ, ਜਾਂ ਮੋਤੀ ਬਾਗ ਵੀ ਹੋਰ ਥਾਵਾਂ 'ਤੇ ਵੀ ਤਾਬਿਆ ਬਹਿ ਕੇ ਕਰੀ ਕਥਾ ਕਰੀ ਦੀ। ਤਾਂ ਇਸ ਤਰ੍ਹਾਂ ਜਿਹੜੀ ਮਹਾਰਾਜ ਦੀ ਤਾਬਿਆ, ਜਦੋਂ ਮਹਾਂਪੁਰਖ ਬੈਠਦੇ ਸੀਗੇ ਉਹ ਰੋਜ਼ ਕਿੰਨੇ ਅੰਗ ਪੜ੍ਹਦੇ ਸੀ, 801 ਅੰਗ ਤੋਂ ਲੈ ਕੇ 830 ਅੰਗਾਂ ਤੱਕ ਉਹਨਾਂ ਨੇ ਰੋਜ਼ ਹੌਲੀ ਹੌਲੀ ਪੜ੍ਹਨਾ। ਭਾਈ ਗੁਰਦੇਵ ਸਿੰਘ ਜੀ ਇੰਗਲੈਂਡ ਨੇ, ਹੁਣ ਕਾਫੀ ਬਿਰਧ ਹੋ ਗਏ ਨੇ, ਉਹ ਮਹਾਂਪੁਰਖਾਂ ਦੇ ਗੜਵਈ ਰਹੇ ਸੀ, ਉਹ ਮਗਰ ਖੜ ਜਾਂਦੇ ਵੀ ਕੀ ਪੜ੍ਹਦੇ ਨੇ ਮੈਂ ਦੇਖਾਂ, ਉਹ ਵੀ ਕਾਫੀ ਇਹਨਾਂ ਗੱਲਾਂ ਦਾ ਪਿਆਰ ਕਰਦੇ ਦੇਖਦੇ, ਉਹਨਾਂ ਨੇ ਪਿੱਛੇ ਖੜ ਕੇ ਸੁਣਨਾ। ਮਹਾਂਪੁਰਖਾਂ ਨੇ ਇੱਕ ਪੰਗਤੀ ਪੜ੍ਹਨੀ, ਉਹਨੂੰ ਫਿਰ ਕਈ ਵਾਰ ਪੜ੍ਹੀ ਜਾਣਾ, ਇੱਕ ਪੰਗਤੀ ਕਹਿੰਦਾ ਬਹੁਤ ਪੜ੍ਹਦੇ ਹੁੰਦੇ ਸੀ, ਦਰਸ਼ਨ ਦੇਖਤ ਦੋਖ ਨਸੇ, ਫਿਰ ਪੜ੍ਹਨੀ ਦਰਸ਼ਨ ਦੇਖਤ ਦੋਖ ਨਸੇ, ਉਹ ਇਹੀ ਕਹੀ ਜਾਂਦੇ ਹੁੰਦੇ ਸੀ। ਉਹ ਪੰਗਤੀ ਨੂੰ ਹਿਰਦੇ ਦੇ ਅੰਦਰ ਲੈ ਕੇ ਜਾਣ ਦਾ ਯਤਨ ਕਰਨਾ, ਰੋਜ਼ ਇੰਨੀ ਅੰਗ ਪੜ੍ਹਨੇ ਬਸ, ਸਹਿਜ ਪਾਠ ਆਪਣਾ ਵੱਖਰਾ ਕਰਨਾ। ਫਿਰ ਮੈਂ ਆਪ ਉਹ ਪੜ੍ਹ ਕੇ ਦੇਖੇ 801 ਅੰਗ ਤੋਂ ਲੈ ਕੇ 830 ਅੰਗ ਤੱਕ ਵੀ ਉਹਨਾਂ ਸ਼ਬਦਾਂ 'ਚ ਕੀ ਲਿਖਿਆ ਹੋਇਆ, ਫਿਰ ਉਹ ਸਾਰੇ ਸ਼ਬਦਾਂ ਨੂੰ ਦੇਖਿਆ ਪਿਆਰ ਨਾਲ, ਬਚਿਆ ਚੰਗੀ ਤਰ੍ਹਾਂ ਹੌਲੀ ਹੌਲੀ। ਵਾਕਈ ਮਹਾਰਾਜ ਦੀ ਕਿਰਪਾ ਹੈ, ਇਹ ਮਹਾਂਪੁਰਖਾਂ ਦੀ ਆਪਣੀ ਮੌਜ ਹੈ, ਆਪਾਂ ਕਿਤੋਂ ਵੀ ਬਾਣੀ ਪੜ੍ਹ ਸਕਦੇ ਹੋ, ਬਸ ਇੱਥੋਂ ਪੜ੍ਹਨਾ ਉਹਨਾਂ ਨੇ ਅਤੇ ਫਿਰ ਉਹਨੂੰ ਪਕਾਈ ਜਾਣਾ ਮਨ ਦੇ ਅੰਦਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਨੇ, ਸਹਿਜ ਸੁਭਾਏ ਬੋਲੇ ਹਰ ਬਾਣੀ, 8 ਪਹਿਰ ਪ੍ਰਭ ਸਿਮਰੋ ਪ੍ਰਾਣੀ। 8 ਪਹਿਰ ਸਿਮਰਤ ਕਰਦੇ, ਲੋਕ ਕਹਿੰਦੇ ਬਿਜ਼ੀ ਆ ਕਿ ਟਾਈਮ ਨਹੀਂ, 2 ਘੰਟੇ ਤਾਂ ਡਿਊਟੀ 'ਤੇ ਜਾਣ ਨੂੰ ਲੱਗ ਜਾਂਦੇ, 2 ਫਿਰ ਆਉਣ ਨੂੰ, ਫਿਰ 4 ਘੰਟੇ ਤਾਂ ਹੈ ਹੀ ਆ। 4 ਘੰਟੇ 'ਚ ਜਪਜੀ ਸਾਹਿਬ ਦੇ, ਇੱਕ ਘੰਟੇ ਵਿੱਚ ਜਪਜੀ ਸਾਹਿਬ ਦੇ ਆਰਾਮ ਨਾਲ 2 ਪਾਠ ਕਰ ਲਓ, 3 ਕਰ ਲਓ, 6 ਹੋ ਜਾਂਦੇ, ਵੈਸੇ 4 ਹੋ ਜਾਂਦੇ ਨੇ। 2 ਘੰਟਿਆਂ 'ਚ ਕਿੰਨੇ ਹੋ ਗਏ, ਅਤੇ 4 ਘੰਟਿਆਂ 'ਚ ਤਾਂ ਭਾਵੇਂ 25 ਪਾਠ ਕਰ ਲਓ, ਗਿਣਤੀ ਨਾ ਵੀ ਕਰੋ ਤਾਂ ਕਿਹੜੀ ਗੱਲ, ਆਉਂਦੇ ਜਾਂਦੇ ਸਿਮਰਨ ਕਰ ਸਕਦੇ ਹਾਂ। ਅਤੇ ਜ਼ਰੂਰੀ ਤਾਂ ਵੀ ਉੱਥੇ ਪੌਪ ਸੰਗੀਤ ਲਾ ਕੇ ਨਾਲ ਨੱਚਣਾ ਗੱਡੀਆਂ 'ਚ ਬਹਿ ਕੇ, ਫਿਰ ਉਹੀ ਤਾਂ ਕੰਮ ਖਰਾਬ ਹੁੰਦਾ ਆਪਣਾ। ਸਤਿਗੁਰੂ ਕਹਿੰਦੇ ਖੀਲੇ ਬਿਗਸੈ ਤੇਤੋ ਸੋਗ, ਜਿੰਨਾ ਖੇਲਦੇ ਬਿਗਸਦੇ ਹਾਂ ਉਨਾ ਹੀ ਬਾਅਦ ਵਿੱਚ ਫਿਰ ਰੋਂਦੇ ਵੀ, ਜਿਵੇਂ ਨਿਆਣਾ ਬਹੁਤ ਸ਼ਰਾਰਤ ਕਰੇ, ਆਪਾਂ ਕਹਿੰਦਾ ਅਜੇ ਰੋ ਕੇ ਸੌਂਗਾ, ਕਿਉਂਕਿ ਹੁਣ ਉਹ ਸ਼ਰਾਰਤੀ ਬਹੁਤੀ ਕਰੀ ਜਾਂਦਾ, ਨਿਆਣੇ ਦੇ ਕਾਨੂੰਨ ਹੀ ਇਹ ਆ, ਜੇ ਬਹੁਤ ਸ਼ਰਾਰਤ ਕਰਕੇ ਫਿਰ ਖੀ ਡਿੱਗ ਡੁੱਗ ਪੈਂਦਾ, ਫਿਰ ਕੁੱਟ ਕੱਟ ਖਾ ਕੇ ਸੌਂ ਜਾਂਦਾ ਬਸ। ਇਸੇ ਤਰ੍ਹਾਂ ਦੁਨੀਆ ਵਿੱਚ ਆਪਾਂ ਰਹਿੰਦੇ ਹੋਏ ਜਿੰਨਾ ਹਾਸਾ ਖੇਡਾਂ ਕਰਦੇ ਹਾਂ, ਜਿੰਨਾ ਸਾਰੀਆਂ ਮੌਜਾਂ ਮਸਤੀਆਂ ਕਰਦੇ ਹਾਂ, ਇਹ ਬਾਹਲੀ ਜ਼ਿੰਦਗੀ 'ਚ ਨਹੀਂ ਹੁੰਦੀਆਂ, ਬਾਅਦ ਵਿੱਚ ਇਹੋ ਜਿਹਾ ਦੁੱਖ ਚਿੰਬੜਦੇ ਨੇ, ਫਿਰ ਰੋਣਾ ਹੀ ਪੱਲੇ ਪੈ ਜਾਂਦਾ। ਮਹਾਰਾਜ ਕਹਿੰਦੇ ਤੁਸੀਂ ਪਹਿਲਾਂ ਹੀ ਸੰਭਲ ਕੇ ਚੱਲੋ, ਬਾਣੀ ਨੂੰ ਹੀ ਪੜ੍ਹੀ ਜਾਓ, ਗੰਭੀਰਤਾ ਵਿੱਚ ਰਹੋ, ਵੈਰਾਗ ਵਿੱਚ ਰਹੋ, ਤਿਆਗ ਵਿੱਚ ਰਹੋ, ਸਵਾਦਾਂ ਤੋਂ ਪਰੇ ਰਹੋ ਪਹਿਲਾਂ ਹੀ। ਦੁੱਖ ਦਰਦ ਜਮ ਨੇੜ ਨਾ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੈ। ਮਹਾਰਾਜ ਕਹਿੰਦੇ ਜਿਹੜਾ ਬੰਦਾ ਹਰੀ ਦੇ ਗੁਣਾਂ ਨੂੰ ਗਾਉਂਦਾ ਦੁੱਖ ਜਨ ਦਰਦ ਤੇ ਜਮ ਉਹਦੇ ਨੇੜੇ ਆਉਂਦਾ ਹੀ ਨਹੀਂ, ਉਹਦੇ ਉੱਤੇ ਕਿਉਂਕਿ ਮਹਾਰਾਜ ਦੀ ਕਿਰਪਾ ਹੀ ਹੋ ਜਾਂਦੀ। ਗੌੜੀ ਮਹੱਲਾ ਪੰਜਵਾਂ। ਭਲੇ ਦਿਨ ਭਲੇ ਸੰਜੋਗ, ਜਿਤ ਭੇਟੇ ਪਾਰ ਬ੍ਰਹਮ ਨਿਰਜੋਗ। ਨਿਰਜੋਗ ਹੁੰਦਾ ਨਿਰਬੰਧ, ਬੰਧਨਾਂ ਤੋਂ ਰਹਿਤ। ਪਾਰ ਬ੍ਰਹਮ ਜਦੋਂ ਆ ਕੇ ਮਿਲੇ, ਉਹ ਦਿਨ ਵੀ ਭਲੇ ਹੋ ਗਏ ਤੇ ਸੰਜੋਗ ਵੀ ਭਲੇ ਹੋ ਗਏ ਜਦੋਂ ਪਰਮਾਤਮਾ ਮਿਲੇ, ਬੰਧਨਾਂ ਤੋਂ ਰਹਿਤ ਵਾਹਿਗੁਰੂ ਮਿਲੇ। ਉਹ ਬੇਲਾ ਕਹੋ ਹਉ ਬਲ ਜਾਓ, ਜਿਤ ਮੇਰਾ ਮਨ ਜਪੈ ਹਰ ਨਾਉ ਰਹਾਉ। ਪੰਜਵੇਂ ਪਾਤਸ਼ਾਹ ਫਰਮਾਉਂਦੇ ਵੇਲੇ ਤੋਂ ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜਿਸ ਵੇਲੇ ਤੋਂ ਮੇਰਾ ਮਨ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ। ਧੰਨ ਉਹ ਵੇਲਾ ਜਦੋਂ ਨਾਮ ਜਪਣ ਵਿੱਚ ਆਪਾਂ ਲੱਗ ਗਈਏ। ਜਦੋਂ ਨਾਮ ਨਹੀਂ ਜਪਦੇ ਉਹ ਵੇਲਾ ਧੰਨਤਾ ਯੋਗ ਨਹੀਂ ਹੁੰਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸਫਲ ਮੂਰਤ ਸਫਲ ਉਹ ਕਰੀ, ਜਿਤ ਰਸਨਾ ਉਚਰੈ ਹਰ ਹਰੀ। ਉਹ ਮੂਰਤ ਦੋ ਘੜੀਆਂ ਦਾ ਵੇਲਾ ਵੀ ਸਫਲ ਹੈ, ਉਹ ਇੱਕ ਘੜੀ ਦਾ ਵੇਲਾ ਵੀ ਸਫਲ ਹੈ। ਉਹ ਵੇਲੇ ਮੇਰੀ ਜੀਵ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਉਚਾਰਦੀ ਹੈ। ਸਤਿਗੁਰੂ ਕਹਿੰਦੇ ਉਹ ਸਫਲ ਹੈ। ਸਫਲ ਹੁੰਦਾ ਸਹਿਤ ਫਲ ਦੇ ਹੈ, ਸਫਲੀ ਹੋ ਗਈ ਮੇਰੀ ਜੀਭ ਕਹਿੰਦੇ ਤੇ। ਸਫਲ ਉਹ ਮਾਥਾ ਸੰਤ ਨਮਸਕਾਰ, ਚਰਨ ਪੁਨੀਤ ਚਲਹੈ ਹਰ ਮਾਰਗ। ਉਹ ਮੱਥਾ ਸਫਲ ਹੈ ਜੋ ਸੰਤਾਂ ਨੂੰ ਨਮਸਕਾਰ ਕਰਦਾ। ਫਿਰ ਪੰਕਤੀ ਸੁਣ ਲਓ, ਸਫਲ ਉਹ ਮਾਥਾ ਸੰਤ ਨਮਸਕਾਰ। ਕਿਉਂ ਮੈਨੂੰ ਇਹ ਹੁੰਦਾ ਕਿਤੇ ਕਿਸੇ ਨੇ ਹੁਣੇ ਆਉਣ ਕੀਤੀ ਕਥਾ ਤੇ ਉਹਨੇ ਕਹਿਣ ਲੱਗੇ ਸੰਤਾਂ ਨੂੰ ਮੱਥੇ ਟਿਕਾਉਣ ਲੱਗਿਆ ਹੋਇਆ। ਮੈਂ ਨਹੀਂ ਕਹਿੰਦਾ, ਗੁਰੂ ਸਾਹਿਬ ਜੋ ਕਹਿੰਦੇ ਮੈਂ ਤਾਂ ਉਹੀ ਕਹਿਣਾ। ਸਫਲ ਉਹ ਮਾਥਾ ਸੰਤ ਨਮਸਕਾਰ, ਚਰਨ ਪੁਨੀਤ ਚੱਲੇ ਹਰ ਮਾਰਗ। ਉਹ ਪੈਰ ਪਵਿੱਤਰ ਨੇ ਜੋ ਹਰੀ ਦੇ ਭਗਤੀ ਰੂਪ ਮਾਰਗ ਉੱਤੇ ਚੱਲਦੇ ਨੇ। ਉਹ ਪੈਰ ਜਿਹੜੇ ਭਗਤੀ ਦੇ ਮਾਰਗ ਤੇ ਚੱਲਦੇ, ਉਹਨਾਂ ਪੈਰਾਂ ਤੇ ਅਸੀਂ ਨਮਸਕਾਰ ਕਰਦੇ। ਧੰਨ ਹੈ ਤੇਰੇ ਪੈਰ ਜਿਹੜੇ ਉਸ ਰਸਤੇ ਤੇ ਚੱਲਦੇ ਨੇ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਮਹਾਰਾਜ ਕਥਨ ਕਰਦੇ ਮੇਰਾ ਪੂਰਬਲਾ ਕਰਮ ਭਲਾ ਚੰਗਾ, ਜਿਸ ਚੰਗੇ ਕਰਮ ਕਰਕੇ ਮੈਨੂੰ ਸੰਤਾਂ ਦੇ ਚਰਨ ਸਪਰਸ਼ ਕਰਨੇ ਨੂੰ ਮਿਲੇ ਨੇ, ਭੇਟੇ ਨੇ, ਪੂਰਨ ਪੁਰਖਾਂ ਦੇ, ਬ੍ਰਹਮ ਗਿਆਨ ਵਿੱਚ ਰਤਿਆਂ ਹੋਇਆਂ ਦੇ। 192 ਅੰਗ ਤੇ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਕਹਿੰਦੇ ਭਾਈ ਤੂੰ ਆਪਣੇ ਮਨ ਵਿੱਚ ਗੁਰਾਂ ਦਾ ਸ਼ਬਦ ਹੁੰਦਾ ਉਪਦੇਸ਼ ਯਾਦ ਰੱਖਿਆ ਕਰ, ਅਤੇ ਵਾਹਿਗੁਰੂ ਨਾਮ ਸਿਮਰਨਾ ਕਰ, ਤਾਂ ਤੇਰੀ ਸਾਰੀ ਚਿੰਤਾ ਨਿਵਿਰਤ ਹੋ ਜਾਏਗੀ। ਉਪਦੇਸ਼ ਨੂੰ ਮਨ 'ਚ ਵਸਾ ਕੇ ਰੱਖੋ। ਇਸ ਕਰਕੇ ਜਦੋਂ ਉਪਦੇਸ਼ ਆਪਣੇ ਮਨ 'ਚ ਹੈ, ਉਪਦੇਸ਼ ਹੀ ਆਪਾਂ ਨੂੰ ਲਈ ਜਾਂਦਾ ਹੁੰਦਾ ਕਿ ਇੱਧਰ ਨੂੰ ਜਾਣਾ, ਇੱਧਰ ਨੂੰ ਜਾਣਾ। ਜਿਵੇਂ ਗੱਡੀਆਂ 'ਚ ਸਿਸਟਮ ਨੈਵੀਗੇਸ਼ਨ ਦੇ ਆਏ ਨੇ, ਉਹ ਉਪਦੇਸ਼ ਹੀ ਹੈ ਬਸ, ਉਹ ਫਿੱਟ ਕਰ ਲੈਂਦੇ ਹਾਂ, ਆਪੇ ਹੀ ਲਈ ਤੁਰਿਆ ਜਾਂਦਾ। ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਇੱਥੋਂ ਮੁੜ ਜਾਓ, ਉੱਥੋਂ ਮੁੜ ਜਾਓ, ਉਹ ਪਹਿਲਾਂ ਹੀ ਸਾਰੇ ਕਿਤੇ ਪਾਇਆ ਹੋਇਆ ਸਿਸਟਮ। ਮਹਾਰਾਜ ਕਹਿੰਦੇ ਜਦੋਂ ਅਸੀਂ ਤੁਹਾਨੂੰ ਬਿਠਾ ਕੇ ਕਥਾ ਵਿੱਚ ਉਪਦੇਸ਼ ਦਿੰਦੇ ਹਾਂ, ਤੁਸੀਂ ਚੰਗੀ ਤਰ੍ਹਾਂ ਸ਼ਬਦ ਨੂੰ ਐਨ ਉਪਦੇਸ਼ ਨੂੰ ਮਨ 'ਚ ਵਸਾ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਉਸ ਉਪਦੇਸ਼ ਉੱਤੇ ਤੁਰੇ ਜਾਓ, ਚਿੰਤਾ ਹੀ ਮਿਟ ਜਾਏਗੀ ਸਾਰੀ। ਬਿਨ ਭਗਵੰਤ ਨਾਹੀ ਅਨਕੋਏ, ਮਾਰਾ ਰਾਖੈ ਕੋ ਸੋਏ ਰਹਾਉ। ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਦੂਜਾ ਸਹਾਇਕ ਹੈ ਹੀ ਨਹੀਂ ਆਪਣਾ। ਉਹ ਇੱਕ ਵਾਹਿਗੁਰੂ ਮਾਰਨ ਤੇ ਰੱਖਣ ਵਾਲਾ ਹੈ, ਉਸੇ ਨੇ ਮਾਰਨਾ, ਉਸੇ ਨੇ ਰੱਖਣਾ। ਗੁਰ ਕੇ ਚਰਨ ਹਿਰਦੈ ਉਰ ਧਾਰ, ਅਗਨ ਸਾਗਰ ਜਪ ਉਤਰੈ ਪਾਰ। ਗੁਰਾਂ ਦੇ ਪਵਿੱਤਰ ਚਰਨਾਂ ਨੂੰ ਹਿਰਦੇ ਦੇ ਵਿੱਚ ਧਾਰਨਾ ਕਰ, ਨਾਮ ਵਾਹਿਗੁਰੂ 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 ਨਾਮ ਜਪਣਾ ਕਰ, ਤਾਂ ਅਗਨੀ ਦੇ ਸਮੁੰਦਰ ਸੰਸਾਰ ਚੋਂ ਪਾਰ ਹੋ ਜਾਏਗਾ। ਕਿਉਂਕਿ ਇਹ ਬਣਾਇਆ ਹੀ ਸਾਰਾ ਕੁਛ ਉਸਨੇ ਹੈ। ਅੱਗ ਕੀ ਚੀਜ਼ ਹੈ ਫਿਰ, ਬ੍ਰਹਿਮੰਡ ਵੀ ਕੀ ਚੀਜ਼ ਹੈ ਫਿਰ, ਤਾਰੇ ਵੀ ਕੀ ਚੀਜ਼ ਹੈ, ਸਭ ਕੁਛ ਕੀ ਚੀਜ਼ ਹੈ ਨਾਮ ਦੇ ਸਾਹਮਣੇ। ਨਾਮ ਨੇ ਤਾਂ ਬਣਾਏ ਨੇ, ਨਾਮ ਦੇ ਅੱਗੇ ਕਿਹੜੀ ਸ਼ਕਤੀ ਹੈ ਜਿਹੜੀ ਖੜ ਜਾਵੇਗੀ ਆ ਕੇ। ਨਾਮ ਦੇ ਅੱਗੇ ਤਾਂ ਸਾਰੇ ਹੀ ਮੱਥਾ ਟੇਕਦੇ ਨੇ। ਫਿਰ ਜੇ ਆਪਣੇ ਹਿਰਦੇ 'ਚ ਨਾਮ ਵਸ ਗਿਆ ਤਾਂ ਸਾਰੇ ਸਾਨੂੰ ਹੀ ਝੁਕ ਜਾਣਗੇ ਆ ਕੇ, ਬ੍ਰਹਿਮੰਡ ਹੀ ਝੁਕ ਜਾਂਦੇ ਨੇ ਉਹਦੇ ਅੱਗੇ। ਸਾਰਾ ਕੁਛ ਹੀ ਉਸ ਗੁਰਮੁਖ ਦੇ ਅੱਗੇ ਝੁਕ ਜਾਂਦਾ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੁੰਦਾ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਨੇ ਕਿ ਗੁਰ ਕੇ ਚਰਨ ਹਿਰਦੈ ਔਰ ਧਾਰ, ਅਗਨ ਸਾਗਰ ਜਪ ਉਤਰੈ ਪਾਰ। ਗੁਰਮੂਰਤ ਸਿਉਂ ਲਾਏ ਧਿਆਨ, ਈਹਾਂ ਊਹਾਂ ਪਾਵਹਿ ਮਾਨ। ਗੁਰਾਂ ਦੀ ਮੂਰਤੀ ਨਾਲ ਧਿਆਨ ਲਗਾਉਣਾ ਕਰ। ਗੁਰਮੂਰਤ ਗੁਰੂ ਸਰੂਪ ਗੁਰਬਾਣੀ ਨਾਲ ਧਿਆਨ ਲਾਉਣਾ ਕਰ। ਗੁਰਮੂਰਤ ਗੁਰ ਸ਼ਬਦ ਹੈ ਤਾਂ ਈਹਾਂ ਊਹਾਂ ਲੋਕ ਪ੍ਰਲੋਕ ਵਿੱਚ ਮਾਣ ਆਦਰ ਪਾਏਗਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਵਾਹਿਗੁਰੂ ਦੇ ਚਾਰੇ ਅੱਖਰਾਂ ਦਾ ਧਿਆਨ ਕਰ, ਇੱਕ ਓਂਕਾਰ ਸਤਨਾਮ ਦਾ ਧਿਆਨ ਕਰ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰ, ਗੁਰਬਾਣੀ ਦਾ ਧਿਆਨ ਕਰ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰੂ ਦੀ ਮੂਰਤ ਦਾ ਧਿਆਨ ਕਰ, ਸਰੂਪ ਦਾ ਧਿਆਨ ਕਰ। ਗੁਰੂ ਦੇ ਸਗਲ ਤਿਆਗ ਗੁਰਸਰਣੀ ਆਇਆ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਜੋ ਸਾਰਿਆਂ ਨੂੰ ਤਿਆਗ ਕੇ ਗੁਰਾਂ ਦੀ ਸ਼ਰਨ ਵਿੱਚ ਆਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਉਹਦੇ ਸਾਰੇ ਅੰਦੇਸ਼ੇ, ਸੰਸੇ, ਝੋਰੇ, ਗਮ, ਸੋਗ, ਫਿਕਰ ਸਭ ਮਿਟ ਜਾਂਦੇ ਨੇ। ਗੁਰਾਂ ਦੀ ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ, ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ।